सिफ्त तेरी, कागज कल
Oh,
जीने माणिया ते मेर मेरा वालिया करो जीने माणिया ते मेर मेरा वालिया करो जीने माणिया ते मेर मेरा वालिया करो जी ने माने आते मेर मेरा वाले आ करो जी ने माने आते मेर मेरा वाले आ
सिरजनहार नू कदे नहीं याद कीता सच्चे गुरु दे द्वार ते झुकदा नहीं दिलों नहीं बरियाई दी मैल जांदी नेड़ तेड़ भलाई दे ढुकदा नहीं ऐब अपने लकालेगा जग कोलों गुरु कोलों लकाएगा लुकदा नहीं कितनी बंदगी नहीं कहर पालो ताइयों गेड़ चरासी दा मुकदा नहीं शब्द गुरु गुरु ग्रंथ साहिब महाराज दी पवन पवित्र हजूरी अंदर जुड़ बैठी समुची संगत एक बारी आप अपनी रसना नू करिए पवित्र आखो जी वाहिगुरु जी का खालसा वाहिगुरु जी की फतेह। तांता दे जोग ने गुरु क्या सिख संगत जड़ियाँ अपने जिंदगी दे कीमती स्वासा सफला करन दी खातर सतगुरु महाराज दे पावन पवित्र दरबार की हाजिरी भरी ने आओ चल रही इतिहास की लड़ी के नाल जुड़न का यतन करिए। जिस समय मेरे कलगियां वाले सतगुरु गुरु गोबिंद सिंह महाराज आनंदपुर साहब की पावन पवित्र धरती उत्ते विराजमान ने तो बाई धार दे राजे अते पहाड़ी राजे जिन्हां दे वड्डियां बजुर्गां नूं मीरी पीरी दे मालक साहिब श्री गुरु हरगोबिंद साहिब महाराज ने ग्वालियर दे किले दे विचों रिहा करवाया। अज ओ तारा चंद दा पुत्तर भीम चंद जड़ा गुरु घर दा दोखी बन के बह गया पहाड़ी राजे फतेह चंद कृपाल चंद कांगड़े वाला राजा हरी चंद इन्हां दे इकत्तर हो के मेरे कनकियां वाले सतगुरां नूं जिंदा जां मुर्दा गिरफ्तार करन दी खातर आनंदपुर साहब की पावन पवित्र धरती नूं घेराबंदी कीती। इह घेराबंदी लगातार कई महीने जारी रही जदों पहाड़ी राजिआं दीआं फौजां आनंदपुर साहब की पावन पवित्र धरती वल तड़के आउंदीआं तां गुरु के खालसे दे कोलों हार दा मूंह वेख के वापस मुड़दीआं रहीआं। ਜਦੋਂ ਇਹਨਾਂ ਦਾ ਭਾਰੀ ਨੁਕਸਾਨ ਹੋਇਆ ਇਹਨਾਂ ਰਾਜਿਆਂ ਨੇ ਇਕੱਤਰ ਹੋ ਕੇ ਇੱਕ ਮਤਾ ਪਾਇਆ ਉਸ ਦੇ ਵਿੱਚ ਰਾਜਾ ਕੇਸਰੀ ਚੰਦ ਉੱਠ ਕੇ ਖੜਾ ਹੋਇਆ ਜਿਹਨੇ ਕਹਿਣਾ ਕੀਤਾ ਕਿ ਮੇਰੇ ਕੋਲ ਇੱਕ ਹਾਥੀ ਹੈ ਮੱਝ ਧਾਤੀ ਉਸ ਨੂੰ ਮੱਟਾਂ ਦੇ ਮੱਠ ਸਰਾਪ ਪਾ ਦਿੱਤੀ ਜਾਵੇ ਉਹਦੇ ਪਿੰਡੇ ਉੱਤੇ ਸਨੋਹ ਮਾਰ ਦਿੱਤੀ ਜਾਵੇ ਉਸ ਮੱਝ ਧਾਤੀ ਨੂੰ ਲੋਹਗੜ੍ਹ ਦੇ ਬੂਹੇ ਦੇ ਵੱਲ ਸਿੱਧਾ ਕੀਤਾ ਜਾਵੇ ਜਦੋਂ ਹਾਥੀ ਜਾ ਕੇ ਲੋਹਗੜ੍ਹ ਦੇ ਕਿਲੇ ਦੇ ਬੂਹੇ ਦੇ ਵਿੱਚ ਟੱਕਰ ਮਾਰ ਕੇ ਬੂਹਾ ਭੰਨ ਦੇਵੇਗਾ ਮਗਰ ਬਾਈ ਧਰ ਦੀਆਂ ਫੌਜਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਲਾ ਪਲੀ ਕਾਬਜ ਹੋ ਜਾਣਗੀਆਂ। ਇਹ ਵਿਉਂਤਬੰਦੀ ਬਣਾਈ ਗਈ। ਇਸ ਗੱਲ ਦੀ ਖਬਰ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਤੱਕ ਪਹੁੰਚੀ ਹੈ। ਗੁਰੂ ਮਹਾਰਾਜ ਨੇ ਭਰੇ ਦੀਵਾਨ ਦੇ ਅੰਦਰ ਇਹ ਜਦੋਂ ਖਬਰ ਸੁਣੀ ਆਪਣੀ ਮੌਜ ਵਿੱਚ ਆਏ ਸਤਿਗੁਰੂ ਮਹਾਰਾਜ ਨੇ ਕਹਿਣਾ ਕੀਤਾ ਜੇਕਰ ਗੁਰਸਿੱਖੋ ਪਹਾੜੀ ਰਾਜਿਆਂ ਵੱਲੋਂ ਮੱਝ ਧਾਤੀ ਘੱਲਿਆ ਜਾ ਰਿਹਾ ਉਹਨਾਂ ਦੇ ਮੱਝ ਧਾਤੀ ਦਾ ਮੁਕਾਬਲਾ ਕਰਨ ਵਾਸਤੇ ਆਪਣੇ ਕੋਲ ਵੀ ਇੱਕ ਹਾਥੀ ਹੈ ਆਪਣਾ ਹਾਥੀ ਉਹਨਾਂ ਦਾ ਹਾਥੀ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਮੁਕਾਬਲਾ ਕਰੇਗਾ। ਤਾਂ ਗੁਰੂ ਕੀ ਸੰਗਤਾਂ ਨੇ ਕਹਿਣਾ ਕੀਤਾ ਸਤਿਗੁਰੂ ਜੀ ਕਿਹੜਾ ਹਾਥੀ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਕਹਿਣਾ ਕੀਤਾ ਉਹ ਹਾਥੀ ਹੈ ਭਾਈ ਸਾਲੋ ਦਾ ਪੋਤਰਾ ਜਿਹਦਾ ਨਾਮ ਹੈ ਦੁਨੀ ਚੰਦ ਜੋ ਲੰਗਰਾਂ ਦੇ ਵਿੱਚ ਸੇਵਾ ਕਰਦਾ ਹੈ ਦੁਨੀ ਚੰਦ ਉਹ ਅੱਜ ਨੇ ਖੰਡੇ ਵੱਟ ਦਾ ਅੰਮ੍ਰਿਤ ਨਹੀਂ ਪਾਨ ਕੀਤਾ ਭਾਵੇਂ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਰਹਿੰਦਾ। ਜਦੋਂ ਭਰੇ ਦੀਵਾਨ ਦੇ ਵਿੱਚ ਆਖਿਆ ਇਹ ਗੱਲ ਦੁਨੀ ਚੰਦ ਤੱਕ ਪਹੁੰਚੀ, ਉਹਦੇ ਖੂਨ ਦਾ ਪਾਣੀ ਬਣਿਆ, ਉਹਦੇ ਪੈਰਾਂ ਥੱਲੋਂ ਜ਼ਮੀਨ ਖਿਸਕਣ ਲੱਗੀ। ਜਿਵੇਂ ਦੁਨੀ ਚੰਦ ਮੌਤ ਤੋਂ ਘਬਰਾਉਂਦਾ ਹੋਇਆ ਵਾਰ ਵਾਰ ਸਿੰਘਾਂ ਦੇ ਕੋਲ ਜਾ ਕੇ ਬੇਨਤੀਆਂ ਕਰ ਰਿਹਾ, ਉਹਨਾਂ ਲਾਈਨਾਂ ਤੋਂ ਜਾਣੂ ਬਲਵੰਤ ਸਿੰਘ ਅਰਪਾਲੋਂ ਅਤੇ ਮਾਛੀ ਵਾਲੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ, ਇਉਂ ਬਿਆਨ ਕਰਵਾਉਂਦਾ। ਦੁਨੀ ਚੰਦ ਨੂੰ ਪਤਾ ਲੱਗਿਆ ਉਹ ਕਦੇ ਇੱਧਰ ਨੂੰ ਦੌੜਦਾ ਕਦੇ ਉੱਧਰ ਨੂੰ ਦੌੜਦਾ, ਸਭ ਤੋਂ ਪਹਿਲਾਂ ਦੁਨੀ ਚੰਦ ਪੰਜ ਪਿਆਰੇ ਸਾਹਿਬਾਨਾਂ ਦੇ ਵਿੱਚੋਂ ਭਾਈ ਸਾਹਿਬ ਭਾਈ ਦਇਆ ਸਿੰਘ ਦੇ ਕੋਲ ਗਿਆ। ਜਾ ਕੇ ਆਖਣ ਲੱਗਿਆ, ਦਇਆ ਸਿੰਘ ਜੀ, ਜੋ ਬਚਨ ਅੱਜ ਸਤਿਗੁਰਾਂ ਨੇ ਆਖੇ ਨੇ, ਜੋ ਗੱਲ ਸਤਿਗੁਰਾਂ ਨੇ ਆਖੀ ਆ ਉਹ ਸੱਚ ਹੈ। ਭਾਈ ਦਇਆ ਸਿੰਘ ਜੀ ਆਖਣ ਲੱਗੇ, ਦੁਨੀ ਚੰਦਾ ਕਿਹੜੀ ਗੱਲ ਆਖੀ ਹੈ? ਆਖਣ ਲੱਗਾ, ਤੁਹਾਨੂੰ ਨਹੀਂ ਪਤਾ? ਭਾਈ ਦਇਆ ਸਿੰਘ ਜੀ ਆਖਣ ਲੱਗੇ, ਨਹੀਂ ਸਾਨੂੰ ਕੁਝ ਨਹੀਂ ਪਤਾ, ਸਤਿਗੁਰਾਂ ਨੇ ਕੀ ਆਖਿਆ? ਕਹਿੰਦਾ, ਤੁਹਾਨੂੰ ਸਾਰਾ ਕੁਝ ਪਤਾ, ਤੁਸੀਂ ਜਾਣ ਕੇ ਨਾ ਕਰਦੇ ਹੋ। ਆਖਣ ਲੱਗਿਆ, ਜੋ ਬਚਨ ਸਤਿਗੁਰਾਂ ਨੇ ਦੀਵਾਨ ਦੇ ਵਿੱਚ ਆਖੇ ਕਿ ਆਉਣ ਵਾਲੇ ਜੰਗ ਦੇ ਵਿੱਚ ਪਹਾੜੀ ਰਾਜਿਆਂ ਦੇ ਹਾਥੀ ਦਾ ਮੁਕਾਬਲਾ ਦੁਨੀ ਚੰਦ ਕਰੇਗਾ, ਇਹ ਗੱਲ ਚੜ੍ਹਦੇ ਅਤੇ ਲਹਿੰਦੇ ਕਦੇ ਸੁਣੀ ਹੈ ਬਈ ਇੱਕ ਹਾਥੀ ਦਾ ਮੁਕਾਬਲਾ ਇੱਕ ਬੰਦਾ ਕਰ ਸਕੇ? ਇੱਕ ਹਾਥੀ ਅਤੇ ਇੱਕ ਬੰਦੇ ਦਾ ਕੀ ਮੁਕਾਬਲਾ? ਤਾਂ ਭਾਈ ਦਿਆਲ ਸਿੰਘ ਜੀ ਆਖਣ ਲੱਗੇ, ਦੁਨੀ ਚੰਦਾ ਤੂੰ ਆਪਣੇ ਧਨ ਭਾਗ ਸਮਝ, ਤੈਨੂੰ ਸਤਿਗੁਰਾਂ ਨੇ ਆਪਣਾ ਜੀਵਨ ਸਫਲਾ ਕਰਨ ਦਾ ਮੌਕਾ ਦਿੱਤਾ, ਇਹ ਮੌਕਾ ਅਜਾਈ ਨਾ ਗਵਾ। ਭਾਈ ਦਿਆਲ ਸਿੰਘ ਜੀ ਨੇ ਬੜਾ ਸਮਝਾਉਣ ਦਾ ਯਤਨ ਕੀਤਾ। ਭਾਈ ਦਿਆਲ ਸਿੰਘ ਜੀ ਆਖਣ ਲੱਗੇ, ਦੁਨੀ ਚੰਦਾ ਤੂੰ ਸਤਿਗੁਰਾਂ ਉੱਤੇ ਵਿਸ਼ਵਾਸ ਕਰ, ਜੇਕਰ ਗੁਰੂ ਦੀ ਕਿਰਪਾ ਹੋ ਜਾਵੇ, ਰਹਿਮਤ ਹੋ ਜਾਵੇ, ਗੁਰੂ ਚਾਹੇ ਤਾਂ ਗੂੰਗੇ ਦੇ ਕੋਲੋਂ ਗੀਤਾ ਦੇ ਅਰਥ ਕਰਾ ਸਕਦਾ, ਗੁਰੂ ਚਾਹੇ ਇੱਕ ਪਿੰਗਲੇ ਦੇ ਪਰਬਤ ਉੱਤੇ ਚੜ੍ਹਾ ਸਕਦਾ। ਦੁਨੀ ਚੰਦਾ ਤੂੰ ਤਾਂ ਤਨ ਕਰਕੇ ਬੜਾ ਵੱਡਾ ਬਲਵਾਨ ਹੈ। ਵੇਖਣ ਦੇ ਵਿੱਚ ਇਉਂ ਲੱਗਦਾ ਕਿ ਇਕੱਲਾ ਦੁਨੀ ਚੰਦ 35-40 ਬੰਦਿਆਂ ਦਾ ਬੜੇ ਸੌਖੇ ਢੰਗ ਦੇ ਨਾਲ ਮੁਕਾਬਲਾ ਕਰ ਲਏਗਾ। ਜਿਹਨੇ ਗੁਰੂ ਘਰ ਦਾ ਵਿਹਲਿਆ ਲੰਗਰ ਛਕ ਛਕ ਕੇ, ਜਿਹਨੇ ਨਿਤਨੇਮ ਨਹੀਂ ਕੀਤਾ, ਬਾਣੀ ਨਹੀਂ ਪੜ੍ਹੀ, ਆਪਣਾ ਤਨ ਵਧਾਇਆ, ਕੇਵਲ ਤਾਂ ਕੇਵਲ ਖਾਣ ਤੱਕ ਸੀਮਤ ਰਹਿ ਗਿਆ, ਉਹ ਦੁਨੀ ਚੰਦ ਅੰਮ੍ਰਿਤ ਉਹਨੇ ਨਹੀਂ ਛਕਿਆ, ਨਿਤਨੇਮ ਉਹ ਨਹੀਂ ਕਰਦਾ। ਉਸ ਨੂੰ ਭਾਈ ਦਿਆਲ ਸਿੰਘ ਨੇ ਬੜਾ ਸਮਝਾਉਣ ਦਾ ਯਤਨ ਕੀਤਾ। ਬਾਰ ਬਾਰ ਸਿੰਘਾਂ ਦੇ ਕੋਲ ਦੁਨੀ ਚੰਦ ਜਾਣ ਲੱਗਿਆ, ਕਿਉਂਕਿ ਦੁਨੀ ਚੰਦ ਤਨ ਕਰਕੇ ਬੜਾ ਬਲਵਾਨ ਹੈ ਪਰ ਮਨ ਕਰਕੇ ਬੜਾ ਕਮਜ਼ੋਰ ਹੈ। ਜਦੋਂ ਬਾਰ ਬਾਰ ਸਿੰਘਾਂ ਦੇ ਕੋਲ ਜਾਣ ਲੱਗਿਆ, ਜਿਹਦੇ ਕੋਲ ਜਾਂਦਾ ਹਰੇਕ ਨੇ ਇਹੀ ਗੱਲ ਕਹੀ, ਦੁਨੀ ਚੰਦ ਤੈਨੂੰ ਦੁਨੀਆਂ ਦੇ ਉੱਤੇ ਇਨਸਾਨ ਬਾਰ ਬਾਰ ਨਹੀਂ ਆਉਂਦਾ, ਤੈਨੂੰ ਇੱਕ ਵਾਰ ਸਤਿਗੁਰਾਂ ਨੇ ਯਾਦ ਕੀਤਾ, ਤੂੰ ਆਪਣਾ ਜੀਵਨ ਸਪਲਾ ਕਰ, ਤੂੰ ਗੁਰੂ ਮਹਾਰਾਜ ਦੇ ਹੁਕਮ ਨੂੰ ਖੜੇ ਮੱਥੇ ਪ੍ਰਵਾਨ ਕਰ। ਦੁਨੀ ਚੰਦ ਆਖਣ ਲੱਗਿਆ, ਸਾਰੀ ਜਾਣੇ ਇੱਕ ਗੱਲ ਆਖੀ ਜਾਂਦੇ, ਤੂੰ ਬੜਾ ਬਲਵਾਨ ਹੈ, ਕਈ ਮਹੀਨੇ ਹੋ ਗਏ ਰਾਜਮਾ ਮੈਨੂੰ ਖਾਣਾ ਪ੍ਰਾਪਤ ਨਹੀਂ ਹੋਇਆ, ਨਾਲੇ ਮੌਤ ਦਾ ਕਾਲ ਬਣ ਕੇ 24 ਘੰਟੇ ਉਹ ਪਹਾੜੀ ਰਾਜੀ ਅਤੇ 22 ਧਾਰ ਦੀਆਂ ਫੌਜਾਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਅੰਦਰ ਚਾਰੋਂ ਤਰਫ ਮੰਡਰਾ ਰਹੀਆਂ ਨੇ, ਇਹ ਨਹੀਂ ਪਤਾ ਕਿ ਮੌਤ ਦੇ ਬਾਜ ਨੇ ਕਦੋਂ ਝਪਟ ਮਾਰ ਲੈਣੀ ਆ। ਤਾਂ ਸਿੰਘਾਂ ਨੇ ਆਖਿਆ, ਜੇ ਮੌਤ ਤੋਂ ਇੰਨਾ ਡਰਦਾ, ਤੂੰ ਇਸ ਮੌਤ ਦਾ ਤੇਰੇ ਮਨ ਦੇ ਵਿੱਚ ਇੰਨਾ ਭੈ ਪੈਦਾ ਹੋ ਗਿਆ, ਡਰ ਪੈਦਾ ਹੋ ਗਿਆ, ਤੂੰ ਇਸ ਮੌਤ ਤੋਂ ਮੁਕਤ ਹੋ ਜਾ, ਮੈਦਾਨੇ ਜੰਗ ਦੇ ਅੰਦਰ ਹਾਥੀ ਦੇ ਨਾਲ ਜੂਝ ਕੇ। ਦੁਨੀ ਚੰਦ ਆਖਣ ਲੱਗਿਆ, ਸਾਰਿਆਂ ਦੀ ਇੱਕੋ ਰਾਏ ਆ। ਉਹਨੇ ਆਪਣੇ ਨਾਲ ਕੁਝ ਸਾਥੀਆਂ ਨੂੰ ਕੱਢਿਆ, ਆਖਣ ਲੱਗਿਆ ਕਿ ਅੱਜ ਗੁਰੂ ਮਹਾਰਾਜ ਨੇ ਬਲੀ ਦਾ ਬੱਕਰਾ ਬਣਾ ਕੇ ਮੈਦਾਨੇ ਜੰਗ ਵਿੱਚ ਤੋਰਨ ਦਾ ਹੁਕਮ ਮੈਨੂੰ ਕੀਤਾ, ਕੱਲ੍ਹ ਨੂੰ ਤੁਹਾਡੀ ਵੀ ਵਾਰੀ ਕਿਤੇ ਦੂਰ ਨਹੀਂ। ਉਹਨੇ ਆਪਣੇ ਨਾਲ ਕੁਝ ਸਾਥੀਆਂ ਨੂੰ ਕੱਢਿਆ। ਰਾਤ ਦੇ ਸਮੇਂ ਦੁਨੀ ਚੰਦ ਅੱਜ ਮੌਤ ਤੋਂ ਡਰਦਾ ਹੋਇਆ ਮੇਰੇ ਕਣਕੀਆਂ ਵਾਲੇ ਸਤਿਗੁਰਾਂ ਕੋਲ ਜਿਵੇਂ ਬੇਮੁੱਖ ਹੋਣ ਲੱਗਿਆ, ਉਹਨਾਂ ਲਈ ਨਾ ਤੋਂ ਜਾਣੂ ਢਾਡੀ ਜੱਥਾ ਇਉਂ ਕਰਵਾਰੀ।
ਜਾ
ਸਮੇਂ ਦੁਨੀ ਚੰਦ ਨੇ ਆਪਣੇ ਨਾਲ ਕੁਝ ਸਾਥੀਆਂ ਨੂੰ ਗੰਢਿਆ। ਲੱਜ ਚੁੱਕੀ, ਲੱਜ ਦਾ ਆਸਰਾ ਲੈ ਕੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵਿੱਚੋਂ ਬਾਹਰ ਜਾਣ ਲੱਗੇ। ਪਹਿਲਾਂ ਕੁਝ ਸਾਥੀ ਗਏ, ਬਾਅਦ ਦੇ ਵਿੱਚ ਜਦੋਂ ਆਈ ਦੁਨੀ ਚੰਦ ਦੀ ਵਾਰੀ, ਉਸ ਅਕਿਰਤ ਘਣ ਦਾ ਭਾਰ ਲੱਜ ਨੇ ਵੀ ਨਾ ਸਹਾਰਿਆ। ਜਦੋਂ ਅੱਧ ਵਿਚਾਲੇ ਗਿਆ, ਲੱਜ ਟੁੱਟੀ, ਧਰਤ ਉੱਤੇ ਡਿੱਗੇ, ਆਪਾਂ ਟੁੱਟਿਆ। ਉਹਦੇ ਨਾਲ ਦੇ ਸਾਥੀ ਖਿੱਚਾ ਤੂ ਕਰਕੇ ਉਸ ਨੂੰ ਉਹਦੇ ਨਗਰ ਮਜੀਠੀਆ ਲੈ ਕੇ ਗਏ, ਜਿੱਥੇ ਕੁਝ ਸਮਾਂ ਪਾ ਕੇ ਉਹਦੇ ਆਪਣੇ ਘਰ ਦੇ ਵਿੱਚ ਉਹਦੀ ਸੱਪ ਲੜ ਕੇ ਮੌਤ ਹੋਈ। ਜਿਸ ਮੌਤ ਤੋਂ ਡਰਦਾ, ਗੁਰਾਂ ਤੋਂ ਬੇਮੁੱਖ ਹੋਇਆ, ਮੌਤ ਦੇ ਕੋਲੋਂ ਫਿਰ ਵੀ ਬਚ ਨਾ ਸਕਿਆ, ਘਰ ਦੇ ਵਿੱਚ ਜਾ ਕੇ ਸੱਪ ਲੜ ਕੇ ਮੌਤ ਹੋਈ। ਕਿਉਂਕਿ ਸਤਿਗੁਰੂ ਮਹਾਰਾਜ ਦਾ ਪਾਵਨ ਵਚਨ ਹੈ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਯੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਭੇ ਰੋਗ, ਸਤਿਗੁਰ ਵਾਜੋਂ ਗੁਰ ਨਹੀਂ ਕੋਏ, ਨਗੁਰੇ ਕਾ ਹੈ ਨੌ ਬੁਰਾ। ਦੁਨੀ ਚੰਦ ਨਗੁਰਾ ਸੀ, ਰਾਤ ਦੇ ਸਮੇਂ ਭੱਜਿਆ, ਦਿਨ ਚੜਿਆ, ਮੇਰੇ ਕੰਗੀਆਂ ਵਾਲੇ ਸਤਿਗੁਰਾਂ ਤੱਕ ਇਸ ਗੱਲ ਦੀਆਂ ਖਬਰਾਂ ਪਹੁੰਚੀਆਂ ਕਿ ਸਤਿਗੁਰ ਜੀ ਦੁਨੀ ਚੰਦ ਰਾਤ ਦੇ ਸਮੇਂ ਕਿਲ੍ਹੇ ਦੀ ਕੰਢ ਟੱਪ ਕੇ ਭੱਜ ਗਿਆ, ਨਾਲ ਕੁਝ ਸਾਥੀਆਂ ਨੂੰ ਲੈ ਕੇ ਚਲੇ ਗਿਆ, ਮੇਰੇ ਕਣਕੀਆਂ ਵਾਲੇ ਸਤਿਗੁਰਾਂ ਨੂੰ। ਇਸ ਗੱਲ ਦਾ ਜਦੋਂ ਪਤਾ ਲੱਗਿਆ, ਦੀਵਾਨ ਸਜਿਆ, ਸਜੇ ਦੀਵਾਨ ਦੇ ਅੰਦਰ ਆਪਣੀ ਮੌਜ ਦੇ ਵਿੱਚ ਮੇਰੇ ਚੋਜੀ ਪ੍ਰੀਤਮ ਕਣਕੀਆਂ ਵਾਲੇ ਸਤਿਗੁਰੂ ਬਿਰਾਜਮਾਨ ਨੇ, ਤਾਂ ਪਹਿਲਾਂ ਮੇਰੇ ਕਣਕੀਆਂ ਵਾਲੇ ਸਤਿਗੁਰਾਂ ਦੀ ਨਗਰ ਗਈ ਸੀ, ਭਰੇ ਦੀਵਾਨ ਦੇ ਵਿੱਚ, ਜਿਹੜਾ ਤਨ ਕਰਕੇ ਬੜਾ ਬਲਵਾਨ ਸੀ ਪਰ ਮਨ ਕਰਕੇ ਬੜਾ ਕਮਜ਼ੋਰ ਸੀ ਦੁਨੀ ਚੰਦ ਉੱਤੇ। ਕਿਉਂਕਿ ਜਦੋਂ ਪਰਖ ਦੀ ਘੜੀ ਆਉਂਦੀ ਹੈ, ਉਸ ਤੋਂ ਵਿਰਲੇ ਹੀ ਪਾਸ ਹੁੰਦੇ ਨੇ। ਕਬੀਰ ਕਸੌਟੀ ਰਾਮ ਕੀ, ਝੂਠਾ ਟਿੱਕੇ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰਜ਼ੀ ਵਾ ਹੋਏ। ਜਦੋਂ ਪਤਾ ਲੱਗਿਆ ਭਰੇ ਦੀਵਾਨ ਦੇ ਵਿੱਚ ਮੇਰੇ ਕਣਕੀਆਂ ਵਾਲੇ ਸਤਿਗੁਰਾਂ ਦੀ ਪਹਿਲਾਂ ਨਜ਼ਰ ਗਈ ਸੀ ਉਸ ਦੁਨੀ ਚੰਦ ਉੱਤੇ, ਹੁਣ ਗੁਰੂ ਮਹਾਰਾਜ ਨੇ ਭਰੇ ਦੀਵਾਨ ਵਿੱਚ ਨਿਗਾਹ ਮਾਰੀ, ਨਿਗਾਹ ਕਿੱਥੇ ਜਾ ਕੇ ਟਿੱਕੀ, ਜਿੱਥੇ ਕਹਿ ਰਹੇ ਜੇ ਸਰੀਰ ਦਾ ਮਾਲਕ ਭਾਈ ਬਚਿੱਤਰ ਸਿੰਘ ਬੇਟਾ, ਮੇਰੇ ਕਣਕੀਆਂ ਵਾਲੇ ਸਤਿਗੁਰਾਂ ਨੇ ਭਾਈ ਬਚਿੱਤਰ ਸਿੰਘ ਵੱਲ ਇਸ਼ਾਰਾ ਕੀਤਾ ਕਿ ਆਉਣ ਵਾਲੇ ਜੰਗ ਦੇ ਵਿੱਚ ਮੱਝ ਧਾਤੀ ਦਾ ਮੁਕਾਬਲਾ ਸਾਡਾ ਦੁੱਲਾ ਸੇਰ ਬਚਿੱਤਰ ਸਿੰਘ ਕਰੇਗਾ, ਤਾਂ ਉਸੇ ਸਮੇਂ ਸੂਰਮਾ ਉੱਠ ਕੇ ਖੜਾ ਹੋਇਆ, ਉਹਦਾ ਦਗਦਾ ਕਰਦਾ ਚਿਹਰਾ, ਚਿਹਰੇ ਉੱਤੇ ਸੈਂਕੜੇ ਸੂਰਜਾਂ ਦੀ ਲਾਲੀ, ਮੇਰੇ ਕਣਕੀਆਂ ਵਾਲੇ ਸਤਿਗੁਰ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਆ ਕੇ ਭਾਈ ਬਚਿੱਤਰ ਸਿੰਘ ਨੇ ਸੀਸ ਝੁਕਾਇਆ, ਆਖਣ ਲੱਗਿਆ, ਸਤਿਗੁਰ ਜੀ, ਮੇਰੇ ਧੰਨ ਭਾਗ ਨੇ ਮੇਰੇ ਜਾਏ ਨਿਮਾਣੇ ਸਿੱਖ ਦਾ ਨਾਂ ਤੁਹਾਡੀ ਮੁਬਾਰਕਬਾਦ ਰਸਨਾ ਦੇ ਉੱਤੋਂ ਨਿਕਲਿਆ। ਸਤਿਗੁਰ ਜੀ, ਮੈਨੂੰ ਦੁਨੀਆਂ ਦੇ ਉੱਤੇ ਆਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਉਸ ਤੋਂ ਵੱਧ ਸਮਾਂ ਸੁਭਾਗਾ ਇਹ ਪ੍ਰਾਪਤ ਹੋਇਆ ਕਿ ਤੁਸੀਂ ਮੈਨੂੰ ਮੈਦਾਨੇ ਜੰਗ ਦੇ ਵਿੱਚ ਜੂਝਣ ਦਾ ਮੌਕਾ ਦਿੱਤਾ, ਮੈਨੂੰ ਹੁਕਮ ਲਾਇਆ, ਮੈਂ ਆਪਣਾ ਜੀਵਨ ਸਫਲਾ ਕਰਾਂਗਾ ਮੈਦਾਨੇ ਜੰਗ ਦੇ ਅੰਦਰ ਜੂਝ ਕੇ। ਸਤਿਗੁਰ ਜੀ, ਆਪ ਦਾ ਹੁਕਮ ਹੋਵੇ, ਮੈਂ ਮੈਦਾਨੇ ਜੰਗ ਅੰਦਰ ਜਾਣ ਵਾਸਤੇ ਤਿਆਰ ਹਾਂ। ਤਾਂ ਜਦੋਂ ਭਾਈ ਬਚਿੱਤਰ ਸਿੰਘ ਨੇ ਮੇਰੇ ਕਣਕੀਆਂ ਵਾਲੇ ਸਤਿਗੁਰ ਦੇ ਪਵਿੱਤਰ ਚਰਨਾਂ ਵਿੱਚ ਅਸੀਂ ਝੁਕਾਇਆ, ਉਹਦਾ ਭਾਈ ਉਦੈ ਸਿੰਘ ਉਹ ਵੀ ਉੱਠ ਕੇ ਖੜਾ ਹੋਇਆ, ਆਖਣ ਲੱਗਿਆ, ਸਤਿਗੁਰ ਜੀ, ਜਿੱਥੇ ਮੇਰਾ ਭਰਾ ਮੈਦਾਨੇ ਜੰਗ ਦੇ ਅੰਦਰ ਜਾਵੇਗਾ, ਮੇਰਾ ਵੀ ਇਸ ਦੁਨੀਆਂ ਉੱਤੇ ਆਉਣਾ ਸਫਲਾ ਹੋ ਜਾਵੇ, ਮੇਰਾ ਵੀ ਲੋਕ ਪਰਲੋਕ ਸਹੇਲਾ ਹੋ ਜਾਵੇ, ਮੈਨੂੰ ਵੀ ਆਗਿਆ ਦਿੱਤੀ ਜਾਵੇ, ਮੈਂ ਵੀ ਮੈਦਾਨੇ ਜੰਗ ਦੇ ਵਿੱਚ ਜਾਵਾਂ। ਮੇਰੇ ਕਣਕੀਆਂ ਵਾਲੇ ਸਤਿਗੁਰਾਂ ਨੇ ਨਾਲ ਸਿੰਘਾਂ ਦਾ ਜੱਥਾ ਤਿਆਰ ਕਰ ਦਿੱਤਾ। ਰਾਤ ਦਾ ਸਮਾਂ ਹੋਇਆ, ਭਾਈ ਬਚਿੱਤਰ ਸਿੰਘ ਦੇ ਸਾਰੀ ਰਾਤ ਅੱਖਾਂ ਦੇ ਵਿੱਚ ਨੀਂਦ ਨਾ ਆਈ, ਮਨ ਦੇ ਵਿੱਚ ਮੈਦਾਨੇ ਜੰਗ ਦੇ ਅੰਦਰ ਜੂਝਣ ਦਾ ਇੰਨਾ ਡਾਢਾ ਚਾਅ ਪੈਦਾ ਹੋਇਆ, ਸਾਰੀ ਰਾਤ ਸੋਚਿਆ ਨੇਗੀ ਕਿ ਕੱਲ੍ਹ ਦਾ ਦਿਨ ਕਿਹੋ ਜਿਹਾ ਸੁਭਾਗਾ ਹੋਵੇਗਾ, ਕਿੰਨਾ ਵਧੀਆ ਮੌਕਾ ਮਿਲੇਗਾ ਮੈਨੂੰ ਆਪਣਾ ਜੀਵਨ ਸਫਲਾ ਕਰਨ ਦਾ, ਮੈਦਾਨੇ ਜੰਗ ਦੇ ਅੰਦਰ ਹਾਥੀ ਦੇ ਨਾਲ ਮੁਕਾਬਲਾ ਹੋਵੇਗਾ, ਕਈ ਢੰਗ ਦੇ ਨਾਲ ਉਹ ਸਾਥੀ ਉੱਤੇ ਫਤਿਹ ਹਾਸਲ ਕੀਤੀ ਜਾਵੇਗੀ, ਕਈ ਢੰਗ ਦੇ ਨਾਲ ਮੈਦਾਨੇ ਜੰਗ ਦੇ ਅੰਦਰ ਜੂਝਿਆ ਜਾਵੇ। ਸਾਰੀ ਰਾਤ ਸੋਚਦਿਆਂ ਦੀ ਨਹੀਂ, ਅੰਮ੍ਰਿਤ ਵੇਲਾ ਹੋਇਆ, ਸੂਰਮੇ ਨੇ ਉੱਠ ਕੇ ਇਸ਼ਨਾਨ ਕੀਤਾ, ਨਿਤਨੇਮ ਕਰਨ ਤੋਂ ਉਪਰੰਤ ਕਰਕੇ ਆਪਣੇ ਘੋੜੇ ਨੂੰ ਤਿਆਰ ਹੋ ਕੇ ਤਿਆਰ ਦਿਨ ਚੜ੍ਹਦੇ ਨੂੰ ਮੇਰੇ ਕਣਕੀਆਂ ਵਾਲੇ ਸਤਿਗੁਰ ਦੇ ਪਵਿੱਤਰ ਚਰਨਾਂ ਵਿੱਚ ਆਣ ਪਹੁੰਚਿਆ। ਭਰੇ ਦੀਵਾਨ ਦੇ ਵਿੱਚ ਸੀ ਝੁਕਾਇਆ, ਆਖਣ ਲੱਗਿਆ, ਸਤਿਗੁਰ ਜੀ, ਦਾਸ ਨੂੰ ਮੈਦਾਨੇ ਜੰਗ ਅੰਦਰ ਜੂਝਣ ਦੀ ਆਗਿਆ ਦਿੱਤੀ ਜਾਵੇ। ਅਤੇ ਆਖਣ ਲੱਗਿਆ ਕਿ ਗੁਰੂ ਮਹਾਰਾਜ, ਮੈਂ ਕੌਣ ਹੁੰਦਾ ਮੈਦਾਨੇ ਜੰਗ ਅੰਦਰ ਜੂਝਣ ਵਾਲਾ, ਹਾਥੀ ਦਾ ਮੁਕਾਬਲਾ ਕਰਨ ਵਾਲਾ? ਹਾਥੀ ਦਾ ਮੁਕਾਬਲਾ ਤੁਸੀਂ ਆਪ ਕਰਨਾ, ਮੈਨੂੰ ਤਾਂ ਇੱਕ ਮੈਦਾਨੇ ਜੰਗ ਦੇ ਅੰਦਰ ਤੁਸੀਂ ਮੋਹਰਾ ਬਣਾ ਕੇ ਤੋ ਰਹੇ ਹੋ। ਸਤਿਗੁਰ ਜੀ, ਤੁਹਾਡਾ ਮਿਹਰ ਭਰਿਆ ਹੱਥ ਮੇਰੇ ਕੰਢੇ ਉੱਤੇ ਹੋਵੇ, ਮੇਰੇ ਸਿਰ ਦੇ ਉੱਤੇ ਹੋਵੇ। ਇੱਕ ਹਾਥੀ ਤਾਂ ਕੀ, ਬਚਿੱਤਰ ਸਿੰਘ ਸੈਂਕੜੇ ਹਾਥੀਆਂ ਦਾ ਇਕੱਲਾ ਮੁਕਾਬਲਾ ਕਰ ਲਏਗਾ। ਮੈਂ ਕਾਹਨੂੰ ਨਾ ਮੁਕਾਬਲਾ ਕਰਨ ਵਾਲਾ। ਗੁਰੂ ਦੇ ਸਿੱਖ ਦੇ ਮਨ ਦੇ ਅੰਦਰ ਦ੍ਰਿੜ ਵਿਸ਼ਵਾਸ, ਗੁਰੂ ਦੇ ਉੱਤੇ ਪੂਰਨ ਭਰੋਸਾ। ਭਾਈ ਬਚਿੱਤਰ ਸਿੰਘ ਨੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਸੀਸ ਝੁਕਾਇਆ। ਇੰਨੀ ਦੇਰ ਨੂੰ ਗੁਰੂ ਕੇ ਖਾਲਸੇ ਨੇ ਇਸ ਗੱਲ ਦਾ ਪਤਾ ਪਕਾਇਆ, ਦੱਸਣਾ ਕੀਤਾ ਕਿ ਪਹਾੜੀ ਰਾਜੇ ਅਤੇ ਬਾਈ ਧਾਰ ਦੇ ਰਾਜਿਆਂ ਦੀਆਂ ਫੌਜਾਂ ਅਤੇ ਮਜਧਾਤੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਵੱਲ ਨੂੰ ਵੱਧ ਆ ਰਿਹਾ। ਸੂਰਮੇ ਦੇ ਮਨ ਦੇ ਵਿੱਚ ਹੋਂਦ ਚੋਕ ਪੈਦਾ ਹੋਇਆ। ਉਹਨੇ ਝੁਕਾਇਆ ਸੀਸ, ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਆਪਣੇ ਮੁਬਾਰਕਬਾਦ ਹੱਥਾਂ ਦੇ ਨਾਲ ਭਾਈ ਬਚਿੱਤਰ ਸਿੰਘ ਨੂੰ ਇੱਕ ਨਾਗਣੀ ਦੀ ਬਖਸ਼ਿਸ਼ ਕੀਤੀ ਹੈ। ਭਾਈ ਬਚਿੱਤਰ ਸਿੰਘ ਨੇ ਉਸ ਨਾਗਣੀ ਨੂੰ ਪੜ੍ਹ ਕੇ ਆਪਣੇ ਮਸਤਕ ਨੂੰ ਲਾਇਆ, ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਸੀਸ ਝੁਕਾਇਆ। ਮੇਰੇ ਕਲਗੀਆਂ ਵਾਲੇ ਸਤਿਗੁਰ ਨੇ ਭਾਈ ਬਚਿੱਤਰ ਸਿੰਘ ਦੇ ਕੰਢੇ ਉੱਤੇ ਇੱਕ ਥਾਪੜਾ ਲਾਇਆ। ਲੈ ਕੇ ਮੇਰੇ ਕਲਗੀਆਂ ਵਾਲੇ ਸਤਿਗੁਰ ਤੋਂ ਥਾਪੜਾ, ਗੁਰੂ ਕਾ ਖਾਲਸਾ ਹੋਇਆ ਘੋੜੇ ਦੇ ਉੱਤੇ ਸਵਾਰ। ਉੱਧਰ ਵੱਜੀਆਂ ਰਣਜੀਤ ਨਗਾਰੇ ਉੱਤੇ ਚੋਟਾਂ, ਗੁਰੂ ਕੇ ਖਾਲਸੇ ਨੇ ਲਾਏ ਬੋਲੇ ਸੋਹਣੇ ਹਾਲ ਦੇ ਜੈਕਾਰੇ। ਉੱਧਰ ਲੋਹਗੜ੍ਹ ਦੇ ਬੂਹੇ ਨੂੰ ਗਿਆ ਖੋਲਿਆ, ਸਾਹਮਣੇ ਆਉਂਦੇ ਮਜਤ ਹਾਥੀ ਨੂੰ ਤੱਕਦਿਆਂ ਹੋਇਆ ਸੂਰਮੇ ਨੇ ਲਾਈ ਪਾਉਣ ਦੇ ਪੁੱਤਰ ਘੋੜੇ ਨੂੰ ਵੱਡੀ ਹਵਾ ਦੇ ਨਾਲ ਗੱਲਾਂ ਕਰਦਾ ਹੋਇਆ ਪਲੇ ਪਲੀ ਮੈਦਾਨੇ ਜੰਗ ਦੇ ਅੰਦਰ ਜਾ ਪਹੁੰਚਿਆ। ਸੂਰਮਾ ਮਨ ਦੇ ਅੰਦਰ ਪਾਣੀ ਦਾ ਜਾਪ ਕਰਦਾ ਜਾ ਰਿਹਾ, ਬਈ ਸੂਰਾ ਸੋ ਪਹਿਚਾਨੀਏ ਝੋਲੜੇ ਦੀਰ ਕੇ ਖੇਤ, ਪੁਰਜਾ ਪੁਰਜਾ ਕੱਟ ਮਰੇ ਕੱਬੂ ਦਾ ਸਾਡੇ ਖੇਤ, ਰਣ ਤੱਤੇ ਦਾ ਆਸਕ। ਭਾਈ ਬਚਿੱਤਰ ਸਿੰਘ ਹਵਾ ਦੇ ਨਾਲ ਗੱਲਾਂ ਕਰਦਾ ਹੋਇਆ ਸਾਹਮਣੇ ਮਜਤ ਹਾਥੀ ਨੂੰ ਟਾਂਗਰਾ ਮਾਰਦਿਆਂ ਤੱਕਿਆ। ਜਦੋਂ ਹਾਥੀ ਆਇਆ ਕੋਲ, ਖਿੱਚੀਆਂ ਘੋੜੇ ਦੀਆਂ ਬਾਗਾਂ ਕਰਕੇ ਘੋੜੇ ਨੂੰ ਤੇਜ਼ ਹੋ ਕੇ ਰਕਾਬਾਂ ਦੇ ਉੱਤੇ ਖੜਾ, ਦੋਨੇ ਹੱਥਾਂ ਦੇ ਨਾਲ ਫੜ ਕੇ ਨਾਗਣੀ ਸੱਜ ਕੇ ਬੋਲੇ ਸੋਹਣੇ ਆਦਾ ਚਕਾਰਾ ਮਜਤ ਹਾਥੀ ਦੇ ਮੱਥੇ ਵਿੱਚ ਧੂ ਕੇ ਨਾਗਣੀ ਗੁਰੂ ਕੇ ਦੁੱਲੇ ਸਿਰ ਨੇ ਹੇ ਮਾਰੀ। Oh. ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਦੁੱਲੇ ਸੇਰ। ਭਾਈ ਬਚਿੱਤਰ ਸਿੰਘ ਨੇ ਇੰਨੇ ਜੋਸ਼ ਦੇ ਵਿੱਚ ਆ ਕੇ ਨਗਲੀ ਦੋਨੇ ਹੱਥਾਂ ਦੇ ਨਾਲ ਜੋੜ ਕੇ ਮੱਝ ਧਾਤੀ ਦੇ ਮਾਰੀ, ਮੱਥੇ ਦੇ ਵਿੱਚ ਮਾਰੀ ਲੋਹੇ ਦੀਆਂ 7 ਤਵੀਆਂ ਨੂੰ ਪਾੜਦੀ ਹੋਈ ਨਗਲੀ, ਹਾਥੀ ਦੇ ਮੱਥੇ ਵਿੱਚ ਜਾ ਕੇ ਧੱਸੀ, ਖੂਨ ਦਾ ਫੁਆਰਾ ਵਗਿਆ। ਉਹ ਭਾਈ ਬਚਿੱਤਰ ਸਿੰਘ ਦੇ ਕੀਤੇ ਹੋਏ ਵਾਰ ਨੂੰ ਨਾ ਸਹਾਰ ਸਕਿਆ, ਹਾਥੀ ਦਾ ਰੁੱਖ ਪਿਛਾਂ ਵੱਲ ਨੂੰ ਮੁੜਿਆ। ਉਹ ਬਾਈ ਧਰ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਲਤਾੜਦਾ ਹੋਇਆ ਹਾਥੀ ਮਗਰ ਮੁੜਿਆ। ਜਦੋਂ ਫੌਜਾਂ ਦੇ ਜਰਨੈਲ ਜਸਵਾਲ ਦੇ ਰਾਜੇ ਕੇਸਰੀ ਚੰਦ ਨੇ ਇਹ ਦੇਖਿਆ ਤਾਂ ਉਹ ਆਪਣੀਆਂ ਫੌਜਾਂ ਦਾ ਨੁਕਸਾਨ ਹੁੰਦਾ ਵੇਖ ਕੇ ਅਗਾਂਹ ਵਧਿਆ। ਉਹਨੂੰ ਆਉਂਦਿਆਂ ਤੱਕਦਿਆਂ ਸਾਰ ਸਾਹਮਣੇ ਭਾਈ ਬਚਿੱਤਰ ਸਿੰਘ ਦੇ ਭਰਾ ਭਾਈ ਉਦੈ ਸਿੰਘ ਦੇ ਨਾਲ ਉਹਦੇ ਮੈਦਾਨੇ ਜੰਗ ਦੇ ਅੰਦਰ ਦੋ ਹੱਥ ਹੋਏ। ਮੈਦਾਨੇ ਜੰਗ ਦੇ ਅੰਦਰ ਦੋਨੋਂ ਸੂਰਵੇ ਸੰਨਾ ਵਾਂਗ ਭਿੜਨ ਲੱਗੇ। ਉੱਧਰੋਂ ਕੇਸਰੀ ਚੰਦ ਵਾਰ ਕਰਦਾ, ਇੱਧਰੋਂ ਭਾਈ ਉਦੈ ਸਿੰਘ ਵਾਰ ਕਰਦਾ। ਆਖਿਰਕਾਰ ਭਾਈ ਉਦੈ ਸਿੰਘ ਨੇ ਕੇਸਰੀ ਚੰਦ ਦਾ ਬਾਹਰ ਰੋਕਦਿਆਂ ਹੋਇਆਂ ਇੱਕੋ ਲੱਗ ਸਰ ਕਰਦੀ ਖਿੱਚ ਕੇ ਤਰਬ ਤੇਗ ਦੇ ਵਿੱਚੋਂ ਮਿਆਨ ਦੇ ਵਿੱਚੋਂ ਤੇਗ ਇੰਨੀ ਜ਼ੋਰ ਦੇ ਨਾਲ ਉਹਦੇ ਉੱਤੇ ਵਾਰ ਕੀਤਾ ਦਾ ਸੀ, ਧੜਦੇ ਨਾਲ ਅਲੱਗ ਕਰਕੇ ਮਾਰਿਆ। ਜਦੋਂ ਉਹਦਾ ਸੀਸ ਧੜਦੇ ਨਾਲ ਅਲੱਗ ਹੋਇਆ, ਧਰਤ ਤੜ ਗਿਆ, ਸੂਰਮੇ ਨੇ ਫੁਰਤੀ ਦੇ ਨਾਲ ਮਾਰਿਆ ਨੇਜਾ ਸਿਰ ਦੇ ਵਿੱਚ, ਨੇਜੇ ਦੇ ਵਿੱਚ ਟਾਂਕੇ ਸਿਰ ਨੂੰ। ਸੂਰਮੇ ਬੋਲੇ, ਸੋਹਣੇ ਹਾਲ ਦੇ ਜੈਕਾਰੇ ਸਰ ਦਾ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਪਵਿੱਤਰ ਚਰਨਾਂ ਵਿੱਚ ਪਹੁੰਚੇ ਆ। ਜਿੱਤ ਦਾ ਸਿਹਰਾ ਗੁਰੂ ਨਾਨਕ ਦੇ ਘਰ ਦੇ ਹਿੱਸੇ ਵਿੱਚ ਆਇਆ, ਗੁਰੂ ਕੇ ਖਾਲਸੇ ਦੀ ਜਿੱਤ ਹੋਈ। ਇਸੇ ਗੁਰੂ ਕੇ ਖਾਲਸੇ ਦਾ ਇਤਿਹਾਸ, ਜਿਨ੍ਹਾਂ ਨੇ ਗੁਰੂ ਉੱਤੇ ਪੂਰਨ ਭਰੋਸਾ ਕੀਤਾ, ਜਿਨ੍ਹਾਂ ਨੂੰ ਗੁਰੂ ਉੱਤੇ ਵਿਸ਼ਵਾਸ ਹੈ, ਉਹ ਇੱਕ ਹਾਥੀ ਤਾਂ ਕੀ ਭਾਈ ਬਚਿੱਤਰ ਸਿੰਘ ਦੇ ਕਹਿਣ ਵਾਂਗੂ ਉਹ ਸੈਂਕੜੇ ਹਾਥੀਆਂ ਦਾ ਇਕੱਲੇ ਮੁਕਾਬਲਾ ਕਰ ਲੈਂਦੇ ਨੇ। ਗੁਰੂ ਕਾ ਖਾਲਸਾ ਨਾ ਤਾਂ ਕਦੇ ਮੌਤ ਦੇ ਕੋਲੋਂ ਡਰਿਆ, ਬਲਕਿ ਗੁਰੂ ਕੇ ਖਾਲਸੇ ਕੋਲੋਂ ਮੌਤ ਹਮੇਸ਼ਾ ਡਰਦੀ ਰਹੀ। ਉਹ ਗੁਰੂ ਕਾ ਖਾਲਸਾ ਜਿਹਦਾ ਜਨਮ ਖੰਡੇ ਦੀ ਧਾਰ ਵਿੱਚੋਂ ਹੋਇਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਦਿੱਤਾ ਸਮਾਂ ਸਮਾਪਤ। ਸਮੁੱਚੀਆਂ ਸੰਗਤਾਂ ਦਾ ਪਿਆਰ ਆਇਆ, ਸਾਰੀਆਂ ਸੰਗਤਾਂ ਦਾ ਧੰਨਵਾਦ। ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਰਹਿੰਦੇ ਹਾਜ਼ਰੀ ਭਰੀ ਆ। ਵਿਚਾਰਾ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਰਾਂ ਜਾਇਆ ਕਰਦੀਆਂ ਨੇ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਆਪ ਸੰਗਤਾਂ ਦੀ ਸੇਵਾ ਕਰ ਰਿਹਾ ਸੀ ਤੁਹਾਡੀ ਜੱਥਾ ਬਲਵੰਤ ਸਿੰਘ ਹਰਪਾਲੋਂ, ਬੀਬੀ ਅਮਨਦੀਪ ਕੌਰ ਵਿਰਕ, ਮਨਪ੍ਰੀਤ ਕੌਰ ਢੀਂਸਾ, ਸਰੰਗੀ ਵਾਦਕ ਜਸਮੇਲ ਸਿੰਘ ਮੁੱਲਾਪੁਰੀ, ਇੰਨੀ ਸੇਵਾ ਪ੍ਰਵਾਨ ਕਰਨੀ ਬੁਲਾਓ ਪੱਤੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹਿਲਾ ਤੀਜਾ, ਆਨੰਦ ਕੋ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਸਾਹਿਬਾ ਕਿਆ ਨਾਹੀ ਕਰਦੇ ਰਹਿ, ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ, ਸਾਚਾ ਨਾਮ ਮੇਰਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਨਿਤਕਾਰ ਸਪਾ ਕੇ ਕੰਟਕ ਮਾਰਿਆ
ਕਰਮ ਪਾਇਆ ਦੁੱਧ ਜਿਨ ਕੋ ਤੇ ਨਾਮ ਹਰ ਕੇ ਲਾ ਕੇ
ਕਹਿ ਨਾਨਕ ਤੈ ਸੁਖ ਹੋਆ ਤਿਤ ਕਰਨ ਹੱਦ ਵਾਜੇ
ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਭ ਪਾਇਆ ਭਏ ਸਰ ਸੇ ਪੂਰੇ ਗੁਰ ਤੇ ਜਾਣੀ
ਸੁਣਦੇ ਪੁਨਿਤ ਕਹਤੇ ਪਵਿੱਤ ਸਤਿਗੁਰ ਰੇ ਹਾਂ ਪਰ ਪੂਰੇ
ਬਿਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ
ਦਿਵਸ ਰਾਤ ਦੋਏ ਦਾਈ ਦਾਇਆ ਖੇਲ ਸਗਲ ਜਗਤ
ਚੰਗੀਆਂ ਵਾਚੇ ਧਰਮ ਹਦੂਰ
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ
ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ
ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ